ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀਆਂ ਦੁਆਰਾ ਲਿਖੀ ਗਈਆਂ ਆਤਮਿਕ ਲੇਖਣੀਆਂ, ਗੁਰਬਾਣੀ ਵਿਚਾਰ। ਅੱਜ ਦਾ ਵਿਸ਼ਾ ਹੈ ਜੀ ਹੁਕਮ। ਅੱਠਵੇਂ ਭਾਗ ਨਾਲ ਸਾਂਝ ਕਰਨ ਜਾ ਰਹੇ ਹਾਂ ਆਪ ਜੀ ਨਾਲ। ਆਓ ਬੜੇ ਪਿਆਰ ਨਾਲ ਅਤੇ ਧਿਆਨ ਨਾਲ ਸਰਵਣ ਕਰੀਏ। ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ, ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਹੀ ਹਨ। ਹਾਂਜੀ, ਹੋਮੇ ਵੇੜੇ ਮਨ ਦੇ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ, ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਹੀ ਹਨ। ਸਾਡੇ ਹੋਮੇ ਵੇੜੇ ਮਨ ਨੂੰ ਮਾਰਨਾ ਜਾਂ ਬਦਲਣਾ ਸੌਖਾ ਨਹੀਂ ਹੈ। ਕਿਉਂ? ਕਿਉਂਕਿ ਸਾਡੇ ਮਨ ਦੀ ਜੋ ਮੌਜੂਦਾ ਰੰਗਤ ਹੈ, ਇਹ ਕਈ ਜਨਮਾਂ ਦੇ ਖਿਆਲਾਂ ਅਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਅਤਿਅੰਤ ਉੱਦਮ, ਦ੍ਰਿੜਤਾ ਅਤੇ ਸਮੇਂ ਦੀ ਲੋੜ ਹੈ। ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ, ਹਾਂਜੀ, ਅਸੀਂ ਆਪਣੇ ਮਨ ਨੂੰ ਬਦਲੀਏ। ਉਸ ਤੋਂ ਪਹਿਲਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਕਰਮਾਂ ਦੀ ਰੰਗਤ ਹੋਂਦ ਆ ਰਹੀ ਹੈ। ਤਾਂ ਫਿਰ ਸਾਡੇ ਮਨ ਦੀ ਹੋਮੇ ਦੀ ਭਾਵਨਾ ਜਾਂ ਰੰਗਤ ਬਦਲਣੀ ਜ਼ਰੂਰੀ ਹੈ। ਪਰ ਨਿਰੇ ਪੂਰੇ ਦਿਮਾਗੀ ਗਿਆਨ, ਸਿਆਣਪਾਂ, ਉਕਤੀਆਂ, ਜੁਕਤੀਆਂ, ਫਿਲਾਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਵਿੱਚ ਵੀ ਹੋਮੇ ਦੀ ਅੰਸ਼ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ, ਹਾਂਜੀ, ਮਨ ਦੀ ਹੋਂਤਾਰੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ, ਦੈਵੀ ਸੰਗਤ ਕਰਨੀ ਅਤ ਜ਼ਰੂਰੀ ਹੈ। ਕਿਉਂਕਿ ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ, ਸੋਹਣੀ, ਦੈਵੀ, ਆਤਮਿਕ ਭਾਵਨਾ ਵਾਲੀ ਜਿਉਂਦੀ ਜਾਗਦੀ ਸੰਗਤ ਦੀ ਪਿਉਂਦ ਚੜ੍ਹਦੀ ਜਾਵੇਗੀ, ਸਾਡੇ ਮਨ ਦੀ ਮੈਲ ਕੱਟਦੀ ਜਾਵੇਗੀ। ਹਾਂਜੀ, ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ, ਸੋਹਣੀ, ਦੈਵੀ, ਆਤਮਿਕ ਭਾਵਨਾ ਵਾਲੀ ਜਿਉਂਦੀ ਜਾਗਦੀ ਸੰਗਤ ਦੀ ਪਿਉਂਦ ਚੜ੍ਹਦੀ ਜਾਵੇਗੀ, ਸਾਡੇ ਮਨ ਦੀ ਮੈਲ ਘਟਦੀ ਜਾਵੇਗੀ। ਸਾਡਾ ਮਨ ਉਚੇਰੇ ਆਤਮਿਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਵੇਗਾ ਅਤੇ ਸਾਡੀ ਵਿਵੇਕ ਬੁੱਧੀ ਉਗੜਦੀ ਜਾਵੇਗੀ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਪਇਓ ਸਾਥੀ। ਇਸ ਤਰ੍ਹਾਂ ਆਤਮਿਕ ਪਿਉਣ ਦੁਆਰਾ ਹੀ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਜਿਸ ਨਾਲ ਆਪਣੇ ਪਾਣੇ ਅਤੇ ਇਲਾਹੀ ਪਾਣੇ ਦਾ ਨਿਰਣਾ ਹੋ ਸਕਦਾ ਹੈ। ਹਾਂਜੀ, ਸਾਧ ਸੰਗਤ ਦੁਆਰਾ ਆਤਮਿਕ ਪਿਉਂਦ, ਆਤਮਿਕ ਪਿਉਣ ਦੁਆਰਾ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਫਿਰ ਜਾ ਕੇ ਆਪਣੇ ਪਾਣੇ ਅਤੇ ਇਲਾਹੀ ਪਾਣੇ ਦਾ ਨਿਰਣਾ ਹੋ ਸਕਦਾ ਹੈ। ਤੇ ਇਸ ਅਨੁਭਵੀ ਨਿਰਣੇ ਨੂੰ ਹੀ ਗੁਰਬਾਣੀ ਵਿੱਚ ਬੂਝਣਾ, ਸੀਝਣਾ, ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਿਕ ਨਿਰਣੇ ਤੋਂ ਬਗੈਰ ਸਾਡਾ ਮਨ ਹੋਮੇ ਦੇ ਭਰਮ ਭੁਲਾਵੇ ਵਿੱਚ ਆਪਣੇ ਹੀ ਪਾਣੇ ਵਿੱਚ ਚੱਲਦਾ ਰਹੇਗਾ ਅਤੇ ਇਲਾਹੀ ਹੁਕਮ ਦੀਆਂ ਬਰਕਤਾਂ ਤੇ ਆਤਮਿਕ ਵਿਰਾਸਤ ਤੋਂ ਵਾਂਝਾ ਜਾਵੇਗਾ। ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲੋ ਦੁਖੀਆ। ਤਾਂ ਫਿਰ ਮਨ ਨੂੰ ਆਤਮਿਕ ਪਿਉਂਦ ਚਾੜਨ ਲਈ ਕੀ ਕਰਨ ਦੀ ਲੋੜ ਹੈ? ਮਨ ਨੂੰ ਆਤਮਿਕ ਪਿਉਂਦ ਚਾੜਨ ਲਈ ਸਭ ਤੋਂ ਪਹਿਲਾਂ ਨਾਮ ਅਭਿਆਸ ਕਮਾਈ ਤੇ ਅੰਤਰਮੁਖੀ ਸਿਮਰਨ, ਦੂਸਰਾ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਅਥਵਾ ਸਾਧ ਸੰਗਤ, ਤੇ ਤੀਸਰਾ ਗੁਰਪ੍ਰਸਾਦ ਦੀ ਲੋੜ ਹੈ। ਸਾਡੀ ਸਿਆਣਪਾਂ, ਉਕਤੀਆਂ, ਜੁਕਤੀਆਂ, ਦਿਮਾਗੀ ਗਿਆਨ, ਖੁਸ਼ਕ ਸੁੱਕੀ ਫਿਲਾਸਫੀ, ਕਰਮ ਕਾਂਡ, ਹੱਠ ਧਰਮ ਅਤੇ ਤਿਆਗ ਦੇ ਫੋਕੇ ਸਾਧਨ ਇੱਥੇ ਕਾਰਗਰ ਨਹੀਂ ਹੁੰਦੇ, ਕਿਉਂਕਿ ਇਹਨਾਂ ਸਭਨਾਂ ਦੇ ਪਿੱਛੇ ਹੋਮੇ ਦੀ ਲੇਸ਼ ਹੁੰਦੀ ਹੈ। ਸਭ ਤੋਂ ਉੱਚੀ ਸੁੱਚੀ ਅਤੇ ਅਤਿਅੰਤ ਕਾਰਗਰ ਪਿਉਂਦ, ਸਬਲਾਈਮ ਐਂਡ ਡਾਇਨਾਮਿਕ ਗ੍ਰਾਫਟਿੰਗ ਕੀ ਹੈ? ਇਲਾਹੀ ਪਿਆਰ। ਮਨ ਰੇ ਕਿਉਂ ਛੂਟੈ ਬਿਨ ਪਿਆਰ? ਕਿਆ ਜਪ, ਕਿਆ ਤਪ ਸੰਜਮੋ, ਕਿਆ ਬਰਤ, ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਏ ਪਾਓ ਭਗਤ ਭਗਵਾਨ। ਸਾਚ ਕਹੋ ਸੁਨ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਜਦੋਂ ਸਾਧ ਸੰਗਤ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ, ਹਾਂਜੀ, ਸਾਧ ਸੰਗਤ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ ਤਾਂ ਸਾਡੀ ਆਤਮਾ ਦਾ ਅਕਸ਼ ਸਾਡੇ ਮਨ ਦੇ ਉੱਤੇ ਪੈਂਦਾ ਹੈ, ਤਾਂ ਸਾਡੇ ਅੰਦਰ ਮੈਂ ਮੇਰੀ ਦੀ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵਧਦਾ ਜਾਂਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ ਪ੍ਰੇਮ ਰਸ ਚਾਅ ਵਾਲੀ ਰੰਗਤ ਨਾਲ ਸਾਡੀ ਹੋਮੇ ਦਾ ਪਰਮ ਭੁਲਾਵਾ ਦੂਰ ਹੋ ਜਾਂਦਾ ਹੈ ਅਤੇ ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਕਿਆ ਜਾਨੋ ਕਿਛ ਹਰ ਕੀਆ ਪਯੋ ਕਬੀਰ ਕਬੀਰ ਮੇਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਂਦ ਚੜ ਜਾਂਦੀ ਹੈ ਤਾਂ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਇਹ ਇਲਾਹੀ ਹੁਕਮ ਹੀ ਸਾਰੇ ਪਾਸੇ ਓਤ ਪੋਤ ਰਵ ਰਿਹਾ ਭਰਪੂਰ ਹੈ ਅਤੇ ਸਾਡੀ ਨਿੱਕੀ ਜਿਹੀ ਹੋਮੇ ਦੀ ਮਨ ਮਰਜ਼ੀ ਲਈ ਕੋਈ ਥਾਂ ਨਹੀਂ। ਅਟਲ ਅਪੁੱਲ ਅਪਾਰ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਨਾ ਜਾਂ ਪਾਣੀ ਵਿੱਚ ਸੁਰ ਹੋ ਕੇ ਚੱਲਣਾ ਹੀ ਸਾਡਾ ਫਰਜ਼ ਹੈ। ਹਾਂਜੀ, ਸਾਡਾ ਫਰਜ਼ ਕੀ ਹੈ? ਅਟਲ ਅਪੁੱਲ ਅਪਾਰ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਨਾ ਜਾਂ ਪਾਣੀ ਵਿੱਚ ਸੁਰ ਹੋ ਕੇ ਚੱਲਣਾ ਅਤੇ ਇਹੀ ਸਾਡੇ ਲਈ ਲਾਭਦਾਇਕ ਅਤੇ ਕਲਿਆਣਕਾਰੀ ਹੈ। ਜਗਿਆਸੂ ਇਸ ਅਵਸਥਾ ਵਿੱਚ ਇਉਂ ਪ੍ਰਤੀਤ ਕਰਦਾ ਹੈ, ਜੋ ਤੂੰ ਕਰੇ ਕਰਾਵੇਂ ਸਵਾਮੀ ਸਾ ਮਸਲਤ ਪਰਵਾਨ, ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਨ ਹਾਰੋ ਜਾਣੈ, ਮੀਤ ਕਰੇ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ। ਸੋ ਇਹਨਾਂ ਦੋਹਾਂ ਮਾਨਸਿਕ ਅਤੇ ਆਤਮਿਕ ਅਵਸਥਾਵਾਂ ਨੂੰ ਇਉਂ ਦਰਸਾਇਆ ਜਾ ਸਕਦਾ ਹੈ, ਇੱਕ ਪਾਸੇ ਹੈ ਜੀ ਮਾਨਸਿਕ ਅਵਸਥਾ ਤੇ ਦੂਸਰੇ ਪਾਸੇ ਹੈ ਆਤਮਿਕ ਅਵਸਥਾ। ਮਾਨਸਿਕ ਅਵਸਥਾ ਤ੍ਰੈਗੁਣੀ ਮਾਇਕੀ ਖੇਲ ਹੈ, ਜਦਕਿ ਆਤਮਿਕ ਅਵਸਥਾ ਆਤਮਿਕ ਪਿਰਮ ਖੇਲ ਹੈ। ਮਾਨਸਿਕ ਅਵਸਥਾ ਵਿੱਚ ਹੋਮੇ ਅਥਵਾ ਮੈਂ ਮੇਰੀ ਦਾ ਬੋਲਬਾਲਾ ਹੈ, ਆਤਮਿਕ ਅਵਸਥਾ ਵਿੱਚ ਤੂੰ ਤੇਰੀ ਦੀ ਭਾਵਨਾ ਹੈ। ਇਹ ਹੋਮੇ ਪਰਾਇਣ ਹੈ ਤੇ ਉਹ ਆਤਮ ਪਰਾਇਣ ਹੈ। ਇੱਥੇ ਪਰਮ ਭੁਲਾਵਾ ਹੈ, ਉਹ ਅਨੁਭਵ ਪ੍ਰਕਾਸ਼ ਹੈ। ਇੱਥੇ ਮਨ ਮਰਜ਼ੀ ਹੈ, ਉੱਥੇ ਇਲਾਹੀ ਹੁਕਮ ਹੈ। ਮਾਨਸਿਕ ਅਵਸਥਾ ਆਪਣੇ ਪਾਣੀ ਵਿੱਚ ਚੱਲਣਾ ਹੈ ਤੇ ਆਤਮਿਕ ਅਵਸਥਾ ਹੁਕਮ ਰਜਾਈ ਚੱਲਣਾ ਹੈ। ਇਹ ਕਰਮਬੱਧ ਹੈ, ਉਹ ਕਰਮਾਂ ਤੋਂ ਆਜ਼ਾਦ ਹੈ। ਇੱਥੇ ਮਾਇਆ ਦੀ ਖਿੱਚ ਹੈ, ਉੱਥੇ ਪ੍ਰੀਤ ਡੋਰੀ ਦੀ ਖਿੱਚ ਹੈ। ਮਾਨਸਿਕ ਅਵਸਥਾ ਵਿੱਚ ਦੁੱਖ ਕਲੇਸ਼ ਹੈ, ਈਰਖਾ ਦੁਐਤ ਹੈ। ਆਤਮਿਕ ਅਵਸਥਾ ਵਿੱਚ ਸਦਾ ਕੁਸ਼ਲ ਖੇਮ ਹੈ, ਮੈਤਰੀ ਭਾਉ ਹੈ। ਮਾਨਸਿਕ ਅਵਸਥਾ ਵਿੱਚ ਵੈਰ ਵਿਰੋਧ ਹੈ, ਅਸ਼ਾਂਤੀ ਹੈ, ਆਵਾਗਮਨ ਹੈ। ਆਤਮਿਕ ਅਵਸਥਾ ਵਿੱਚ ਪਿਆਰ ਹੈ, ਸ਼ਾਂਤੀ ਹੈ, ਬਹੁੜਨਾ ਮਰਨਾ ਹੈ। ਮਾਨਸਿਕ ਅਵਸਥਾ ਜਮਾਂ ਦੇ ਫੇਰ ਵਿੱਚ ਹੈ, ਇੱਥੇ ਤ੍ਰਿਸ਼ਨਾ ਦੀ ਅੱਗ ਹੈ, ਦੂਜਾ ਭਾਉ ਹੈ। ਆਤਮਿਕ ਅਵਸਥਾ ਜਮਾਂ ਤੋਂ ਆਜ਼ਾਦ ਹੈ, ਤ੍ਰਿਪਤ ਅਗਾਏ ਹੈ, ਇੱਕੋ ਇੱਕ ਹੈ। ਮਾਨਸਿਕ ਅਵਸਥਾ ਵਿੱਚ ਇੱਛਾ ਹੈ, ਸ਼ਿਕਾਇਤ ਹੈ, ਰੋਸ ਹੈ। ਆਤਮਿਕ ਅਵਸਥਾ ਨਿਰਇੱਛਤ ਹੈ, ਸ਼ੁਕਰ ਹੈ, ਭਲਾ ਹੈ। ਮਾਨਸਿਕ ਅਵਸਥਾ ਹੋਮੇ ਵੇੜੇ ਮਨ ਦਾ ਪ੍ਰਗਟਾਵਾ ਹੈ, ਜਿਸ ਵਿੱਚ ਔਗਣ ਭਰਪੂਰ ਹਨ। ਅਸੀਂ ਜੋ ਵੀ ਖਿਆਲ ਇੱਛਾ ਰੀਝਾਂ ਕਰਮ ਕਰਦੇ ਹਾਂ ਉਹ ਸਭ ਹੋਮੇ ਪਰਾਇਣ ਹਨ, ਆਪਣਾ ਪਾਣਾ ਹੈ, ਮਨ ਮਰਜ਼ੀ ਹੈ। ਇਸ ਲਈ ਅਸੀਂ ਇਲਾਹੀ ਹੁਕਮ ਤੋਂ ਬੇਸੁਰੇ ਅਤੇ ਉਲਟ ਹਾਂ, ਜਿਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ। ਆਪਣੇ ਪਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ। ਮਾਇਕੀ ਮੰਡਲ ਵਿੱਚ ਸਾਡੀਆਂ ਨੇਕੀਆਂ, ਸਾਡੇ ਪਰਉਪਕਾਰ, ਫਰਜ਼, ਮੋਹ, ਪਿਆਰ, ਇੱਥੇ ਤੱਕ ਕਿ ਸਾਡੇ ਪਾਠ ਪੂਜਾ ਕਰਮ ਕਾਂਡ ਆਦਿ, ਇਹਨਾਂ ਸਭਨਾਂ ਅੰਦਰ ਹੋਮੇ ਦੀ ਲੇਸ਼ ਜਾਂ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ। ਦੂਜੇ ਪਾਸੇ ਆਤਮਿਕ ਅਵਸਥਾ ਵਿੱਚ ਜੀਵ ਸਾਧ ਸੰਗਤ ਅਤੇ ਗੁਰੂ ਦੀ ਬਖਸ਼ਿਸ਼ ਦੁਆਰਾ ਜਦ ਇਲਾਹੀ ਹੁਕਮ ਨੂੰ ਬੁੱਝ ਲੈਂਦਾ ਹੈ ਤਾਂ ਉਹ ਆਪਣੀ ਹੋਮੇ ਨੂੰ ਆਤਮ ਪਰਾਇਣ ਕਰਕੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਰੁੜਿਆ ਜਾਂਦਾ ਹੈ ਅਤੇ ਆਤਮਿਕ ਪ੍ਰਕਾਸ਼ ਦੇ ਸਾਰੇ ਦੈਵੀ ਗੁਣ ਉਸ ਵਿੱਚ ਉਪਜ ਪੈਂਦੇ ਹਨ ਤੇ ਪ੍ਰਵੇਸ਼ ਹੋ ਜਾਂਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੇ ਮਾਇਕੀ ਔਗਣ ਹੋਮੇ ਦਾ ਹੀ ਪ੍ਰਗਟਾਵਾ ਤੇ ਪਸਾਰਾ ਹਨ ਅਤੇ ਸਾਰੇ ਦੈਵੀ ਗੁਣ ਹੁਕਮ ਦਾ ਹੀ ਪ੍ਰਕਾਸ਼ ਅਤੇ ਪ੍ਰਤੀਕ ਹਨ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ। ਹੋਮੇ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਏ। ਹੋਮੇ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਮਨ ਤੂੰ ਗਾਰਬ ਅਟਿਆ, ਗਾਰਬ ਲਦਿਆ ਜਾਏ। ਮਾਇਆ ਮੋਹਣੀ ਮੋਇਆ, ਫਿਰ ਜੂਨੀ ਪਵਾਏ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਹੋ ਹੋ ਕਰਤੇ ਕਰਮ ਰਤ, ਤਾਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ, ਤੋ ਇਹੋ ਕਰਮ ਵਿਕਾਰ। ਹੁਣ ਇਸ ਹੁਕਮ ਰਜਾਈ ਚੱਲਣ ਵਿੱਚ ਸਾਡੇ ਆਪਣੇ ਮਨ ਦੀ ਰੰਗਤ, ਮਰਜ਼ੀ, ਰੀਝਾਂ, ਚਾਓ, ਸਵਾਦ, ਤ੍ਰਿਸ਼ਨਾ, ਹੰਗਤਾ, ਵਲਵਲੇ, ਸਿਆਣਪਾਂ, ਚਤੁਰਾਈਆਂ, ਰੋਸੇ ਗਿੱਲੇ, ਸ਼ਿਕਾਇਤਾਂ, ਈਰਖਾ ਦੁਐਤ, ਵੈਰ ਵਿਰੋਧ, ਸ਼ੱਕ, ਕਿਉਂ ਕਿਆ ਕੈਸੇ ਆਦਿ ਨੀਵੀਆਂ ਮਾਇਕੀ ਰੁਚੀਆਂ ਦੀ ਲੇਸ ਵੀ ਨਹੀਂ ਹੋ ਸਕਦੀ ਹੁਕਮ ਰਜਾਈ ਚੱਲਣ ਵਿੱਚ। ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ ਹੈ। ਜੇ ਮਨ ਨੂੰ ਮਾਰਨਾ ਨਹੀਂ ਹੈ ਤਾਂ ਕੀ ਕਰਨਾ ਹੈ, ਬਲਕਿ ਆਪਣੇ ਹੋਂਥਾਰੀ ਮਨ ਨੂੰ ਮੋੜ ਮੋੜ ਕੇ, ਹਾਂਜੀ ਆਪਣੇ ਹੋਂਧਾਰੀ ਮਨ ਨੂੰ ਮੋੜ ਮੋੜ ਕੇ, ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਕੇ, ਗੁਰਬਾਣੀ ਨਾਲ ਪਰਸ ਕੇ, ਸਿਮਰਨ ਕਰਕੇ, ਸੇਵਾ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵਪਨਾ ਵਿੱਚ ਮਨ ਨੂੰ ਭਿਉਂ ਭਿਉਂ ਕੇ, ਟੁੰਬੀਆਂ ਲਵਾ ਕੇ, ਪ੍ਰੇਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਹੁਕਮ ਰਜਾਈ ਚੱਲਣ ਲਈ ਤਿੰਨ ਸੱਸਿਆਂ ਦੀ ਕਮਾਈ ਕਰਨੀ ਹੈ। ਪਹਿਲਾ ਸੱਸਾ ਹੈ ਜੀ ਸਬਰ। ਆਪਣੀਆਂ ਸਿਆਣਪਾਂ ਤੇ ਵਿਉਂਤਾ ਨੂੰ ਲਾਂਭੇ ਰੱਖ ਕੇ ਜੋ ਕੁਛ ਇਲਾਹੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦੀ ਹੈ ਉਸਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਰੁੱਖੀ ਸੁੱਕੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੀ ਰਾਂਦ, ਛਾਦਨ ਭੋਜਨ ਕੀ ਆਸ ਨਾ ਕਰਹੀ, ਅਚਿੰਤ ਮਿਲੈ ਸੋ ਪਾਏ। ਇਹ ਸੀ ਸਬਰ। ਹੁਣ ਦੂਸਰਾ ਸੱਸਾ ਹੈ ਜੀ ਸ਼ੁਕਰ। ਆਪਣੇ ਪ੍ਰੀਤਮ ਵੱਲੋਂ ਜੋ ਕਿਛ ਬਖਸ਼ਿਸ਼ ਹੋਵੇ ਉਸਨੂੰ ਪ੍ਰੀਤ ਦਾਤ ਸਮਝ ਕੇ ਉਸਦਾ ਸ਼ੁਕਰਾਨਾ ਕਰਨਾ। ਕਦੋਂ? ਜੇ ਮਾਰੇ ਤਾਂ ਵੀ ਮਿਹਰ, ਜੇ ਮਾਰ ਜਿਵਾਲੇ ਤਾਂ ਵੀ ਬਖਸ਼ਿਸ਼, ਜੇ ਕੋਲ ਬਹਾਲੇ ਤਾਂ ਤੇਰੀ ਵਡਿਆਈ, ਜੇ ਮਾਰ ਕੱਢੇ ਵੀ ਧਿਆਈ, ਜੇ ਦੁੱਖ ਸੁੱਖ ਦੇਵੇ ਤਾਂ ਪ੍ਰੀਤਮ ਦੀ ਮੋਜ, ਜੇ ਲਾਭ ਹੋਵੇ ਤਾਂ ਉਸਦੀ ਦਾਤ, ਜੇ ਘਾਟਾ ਹੋਵੇ ਤਾਂ ਉਸਦੀ ਰਜ਼ਾ, ਜੇ ਵਡਿਆਈ ਹੋਵੇ ਤਾਂ ਉਸਦੀ ਵਡਿਆਈ, ਜੇ ਨਿੰਦਾ ਹੋਵੇ ਤਾਂ ਉਸਦੀ ਮਿਹਰ ਸ਼ੁਕਰ। ਯਾਨੀ ਜੀਵਨ ਦੀ ਹਰ ਹਾਲਤ, ਜਿਵੇਂ ਕਿ ਗਮੀ ਕੇ ਖੁਸ਼ੀ, ਦੁੱਖ ਕੇ ਸੁੱਖ, ਵਡਿਆਈ ਕੇ ਨਿੰਦਾ, ਲਾਭ ਕੇ ਹਾਨੀ, ਤੰਦਰੁਸਤੀ ਕੇ ਬਿਮਾਰੀ, ਜੀਵਨ ਜਾਂ ਮੌਤ ਵਿੱਚ ਆਪਣੇ ਪ੍ਰੀਤਮ ਦੀ ਮੋਜ ਅਤੇ ਖੁਸ਼ੀ ਪ੍ਰਤੀਤ ਕਰਨੀ ਅਤੇ ਮਨ ਤਨ ਚਿੱਤ ਸ਼ੁਕਰਾਨੇ ਵਿੱਚ ਰੱਖਣਾ। ਜੋ ਪਾਵੇ ਤਿਉ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੈ ਤਾਂ ਛੋੜ ਨਾ ਜਾਈ। ਇਸੀ ਸ਼ੁਕਰ। ਹਾਂਜੀ ਤੀਸਰਾ ਸੱਸਾ ਹੈ ਜੀ ਸਿਮਰਨ। ਐਸੇ ਮਨਮੋਹਣੇ, ਸਦ ਬਖਸ਼ਿੰਦ, ਸਦ ਮਿਹਰਬਾਨ, ਪ੍ਰਿਤਪਾਲੇ, ਨਿਤਸਾਰ ਸੰਭਾਲੇ, ਲਾਡ ਲਡਾਵੇ, ਖੇਲ ਖਿਲਾਵੇ, ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਯਾਦ ਕਰਨਾ, ਸਿਮਰਨ ਕਰਨਾ ਹੀ ਸਾਡਾ ਅਵਲ ਫਰਜ਼ ਬਣਦਾ ਹੈ। ਹਾਂਜੀ ਦੁਬਾਰਾ ਪੜ੍ਹੀਏ। ਕਹਿੰਦੇ ਹਨ ਕਿ ਐਸੇ ਮਨ ਮੋਹਣੇ, ਸਦ ਬਖਸ਼ਿੰਦ, ਸਦ ਮਿਹਰਬਾਨ, ਪ੍ਰਿਤਪਾਲੇ, ਨਿਤਸਾਰ ਸੰਭਾਲੇ, ਲਾਡ ਲਡਾਵੇ, ਖੇਲ ਖਿਲਾਵੇ, ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਯਾਦ ਕਰਨਾ, ਸਿਮਰਨ ਕਰਨਾ ਹੀ ਸਾਡਾ ਅਵਲ ਫਰਜ਼ ਬਣਦਾ ਹੈ, ਤਾਂ ਕਿ ਪ੍ਰੀਤਮ ਤਰੁੱਟ ਕੇ ਆਪਣੇ ਦਰੋ ਕਰੋ ਹੋਰ ਵਧੇਰੀਆਂ ਉੱਚੀਆਂ ਸੁੱਚੀਆਂ ਦਾਤਾਂ ਬਖਸ਼ਦਾ ਰਹੇ ਅਤੇ ਅਸੀਂ ਉਸਦੇ ਸ਼ੁਕਰਾਨੇ ਵਿੱਚ, ਉਸਦੇ ਅਥਾਹ ਨਿੱਘੇ ਨਾਨਕ ਪਿਆਰ ਦੇ ਹੁਲਾਰਿਆਂ ਵਿੱਚ ਕ੍ਰਿਤ ਕ੍ਰਿਤ ਹੁੰਦੇ ਹੋਏ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਬਣ ਜਾਈਏ। ਕਿਉਂਕਿ ਸਿਮਰਨ ਕੀਤੇ ਬਗੈਰ ਅੰਤਰ ਆਤਮੇ ਅਨੁਭਵ ਨਹੀਂ ਖੁੱਲ ਸਕਦਾ। ਹਾਂਜੀ ਸਿਮਰਨ ਕੀਤੇ ਬਗੈਰ ਅੰਤਰ ਆਤਮੇ ਅਨੁਭਵ ਨਹੀਂ ਖੁੱਲ ਸਕਦਾ ਤੇ ਅਨੁਭਵ ਬਗੈਰ ਹੁਕਮ ਨਹੀਂ ਬੁੱਝਿਆ ਜਾ ਸਕਦਾ, ਹੁਕਮ ਬੁੱਝੇ ਬਗੈਰ ਭਾਣਾ ਨਹੀਂ ਮੰਨਿਆ ਜਾ ਸਕਦਾ, ਪਾਣਾ ਮੰਨੇ ਬਗੈਰ ਸਬਰ ਸੰਤੋਖ ਨਹੀਂ ਹੋ ਸਕਦਾ, ਸਬਰ ਸੰਤੋਖ ਬਗੈਰ ਸ਼ੁਕਰਾਨਾ ਨਹੀਂ ਹੋ ਸਕਦਾ। ਜਦੋਂ ਸਾਡੇ ਮਨ ਨੂੰ ਇਲਾਹੀ ਪ੍ਰੀਤ ਦੀ ਪਿਉਂਦ ਚੜ੍ਹਦੀ ਹੈ ਤਾਂ ਮਨ ਪੂਰਨ ਤੌਰ ਤੇ ਆਤਮ ਪਰਾਇਣ ਹੋ ਕੇ ਗੁਰੂ ਘਰ ਦਾ ਬੈ ਖਰੀਦ ਗੋਲਾ ਬਣ ਜਾਂਦਾ ਹੈ ਅਤੇ ਸਤਿਗੁਰੂ ਦੀ ਪ੍ਰੇਮ ਦੀ ਡੋਰੀ ਨਾਲ ਬੱਝਿਆ ਹੋਇਆ ਜੋ ਪ੍ਰੀਤਮ ਚਲਾਵੇ ਤਿਉਂ ਚੱਲਦਾ ਹੈ। ਜੋ ਤੂੰ ਚਲਾਏ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੈ ਬੈਸਾਲੈ ਤੈ ਬੈਸਾਂ ਸਵਾਮੀ, ਜੈ ਭੇਜੈ ਤੈ ਜਾਵਾਂ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਜੈਸੀ ਆਗਿਆ ਕੀਨੀ ਠਾਕੁਰ, ਤਿਸਤੇ ਮੁਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਉਠ ਉਹਾਂ ਕੋ ਦੋਰਿਓ। ਸੋ ਇਸ ਤਰ੍ਹਾਂ ਹੁਕਮ ਰਜਾਈ ਚੱਲਣਾ ਫੋਕੇ ਗਿਆਨ ਦਾ ਵਿਸ਼ਾ ਨਹੀਂ। ਹਾਂਜੀ, ਹੁਕਮ ਰਜਾਈ ਚੱਲਣਾ ਫੋਕੇ ਗਿਆਨ ਦਾ ਵਿਸ਼ਾ ਨਹੀਂ। ਬੁੱਧੀ ਨਾਲ ਤੋਲ ਮਿਣ ਕੇ ਕਿਉਂ ਕਿਆ ਕੈਸੇ ਨਾਲ ਹੁਕਮ ਨੂੰ ਕਮਾਇਆ ਜਾਂ ਭਾਣੇ ਵਿੱਚ ਚੱਲਿਆ ਨਹੀਂ ਜਾ ਸਕਦਾ। ਇਲਾਹੀ ਹੁਕਮ ਦੀ ਇਹ ਡੋਰੀ ਤਾਂ ਪ੍ਰੀਤਮ ਦੇ ਹੱਥ ਹੈ ਤੇ ਉਹ ਆਪਣੀ ਮੋਜ ਵਿੱਚ ਜਿਵੇਂ ਸਾਨੂੰ ਚਲਾਏ ਉਸੇ ਤਰ੍ਹਾਂ ਚੱਲਣਾ ਹੀ ਹੁਕਮ ਰਜਾਈ ਚੱਲਣਾ ਹੈ। ਤੇ ਇਸ ਹੁਕਮ ਰਜਾਈ ਚੱਲਣ ਵਿੱਚ ਸਾਡੀ ਹੋਮੇ ਵਾਲੀ ਮੈਂ ਮੇਰੀ ਦੀ ਭਾਵਨਾ ਤੂੰ ਤੇਰੀ ਵਿੱਚ ਬਦਲ ਜਾਂਦੀ ਹੈ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਪਾਲੇ। ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ। ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ। ਜਿਵੇਂ ਇਹ ਪ੍ਰੀਤ ਡੋਰੀ ਹਿੱਲੇ ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ। ਇਹੋ ਸਤਿਗੁਰੂ ਦੇ ਪਾਣੇ ਵਿੱਚ ਚੱਲਣਾ ਤੇ ਪਾਣਾ ਮੰਨਣਾ ਹੈ। ਮੂੰਹ ਲਾਲਨ ਸਿਓ ਪ੍ਰੀਤ ਬਨੀ ਰਹਾਓ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚਤਨੀ। ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਜਿਨ ਖਿੰਚੈ ਤਿਨ ਜਾਈਐ। ਹੁਕਮ ਰਜਾਈ ਚੱਲਣਾ ਪਿੱਛੇ ਲੱਗੇ ਨੱਕ ਨਕੇਲਾ। ਆਓ ਫਿਰ ਆਪਾਂ ਵੀ ਹੋਮੇ ਦੇ ਭਰਮ ਪੁਲਾਵੇ ਵਿੱਚੋਂ ਨਿਕਲ ਕੇ ਆਪਣੀ ਮਨ ਮਰਜ਼ੀ ਤਿਆਗ ਕੇ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ ਅਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਕਮਾਈਏ। ਉਲਟ ਜਾਤ ਕੁਲ ਦੋ ਵਿਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ। ਹਮਰਾ ਝਗੜਾ ਰਹਾ ਨਕੋ, ਪੰਡਿਤ ਮੁੱਲਾਂ ਛਾਡੇ ਦੋ ਰਹਾਓ। ਬੁਨ ਬੁਨ ਆਪ ਆਪ ਪਹਿਰਾਵੋ, ਜਹ ਨਹੀਂ ਆਪ ਤਹਾਂ ਹੋਏਗਾ ਵੋ। ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਮਰਜ਼ੀ ਹੁੰਦੀ ਹੈ ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮ ਮੰਨਣ ਵਾਲਾ ਹੁਕਮੀ ਦੀ ਹੁਕਮ ਦੇਣ ਵਾਲੇ ਦੀ ਅੰਤਰੀਵ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਉਹ ਓਝੜ ਵਿੱਚ ਪੈ ਜਾਂਦਾ ਹੈ ਤੇ ਇਸ ਹੁਕਮ ਵਿੱਚ ਆਪਣੀ ਮਨ ਦੀ ਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਇਲਾਹੀ ਹੁਕਮ ਅਤ ਸੂਖਮ ਗੁੱਜਾ ਅਤੇ ਅਪਾਰ ਹੈ। ਹਾਂਜੀ, ਇਹ ਜੋ ਇਲਾਹੀ ਹੁਕਮ ਹੈ ਇਹ ਅਤ ਸੂਖਮ ਗੁੱਜਾ ਅਤੇ ਅਪਾਰ ਹੈ ਜੋ ਕਿ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਅਸੀਂ ਮਨ ਮਤੀਏ ਹੁਕਮ ਦੀ ਰਵਾਨਗੀ ਵਿੱਚ ਆਪਣੀ ਮਨ ਮਰਜ਼ੀ ਰਲਾ ਕੇ ਹੁਕਮ ਦੀ ਸਹਿਜ ਚਾਲ ਜਾਂ ਪਾਣੇ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਸੁਖਦਾਈ ਅਤੇ ਕਲਿਆਣਮਈ ਇਲਾਹੀ ਹੁਕਮ ਦੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਇਲਾਹੀ ਹੁਕਮ ਦੇ ਪਿੱਛੇ ਪ੍ਰੀਤ ਪ੍ਰੇਮ ਰਸ ਚਾਓ ਨਾਮ ਦੀ ਰੰਗਤ ਹੈ ਜੋ ਕਿ ਸਾਡੀ ਦਿਮਾਗੀ ਸੂਝ ਤੇ ਅਕਲ ਤੋਂ ਪਰੇ ਹੈ। ਹੁਣ ਇਸ ਵਿਚਾਰ ਨੂੰ ਹੋਰ ਸਮਝ ਗੋਚਰਾ ਕਰਨ ਲਈ ਗੁਰਮੁਖ ਪਿਆਰੇ ਮਾਂ ਦੀ ਮਮਤਾ ਦੀ ਉਦਾਹਰਣ ਦਿੰਦੇ ਹਨ। ਕਹਿੰਦੇ ਹਨ ਕਿ ਮਾਂ ਦੀ ਜੋ ਮਮਤਾ ਹੈ ਉਹ ਬੇਲਾਗਤਾ ਨਿਸ਼ਕਾਮਤਾ ਅਤੇ ਆਤਮਿਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਮਾਂ ਦੀ ਵਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਬੱਚੇ ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ। ਹਾਂਜੀ, ਮਾਂ ਆਪਣਾ ਸਾਰਾ ਜੀਵਨ ਆਪਣੇ ਬੱਚੇ ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ ਅਤੇ ਆਪ ਦੁੱਖ ਚਲਦੀ ਰਾਤਾਂ ਜਾਗਦੀ ਤੇ ਜਫਰ ਜਾਲਦੀ ਹੈ। ਆਪਣੇ ਰੂਪ ਦੀ ਲਾਲੀ ਨੂੰ ਜੋ ਉਸਨੇ ਸਾਲਾਂ ਬੱਧੀ ਸਾਂਭ ਸਾਂਭ ਰੱਖੀ ਸੀ, ਬੱਚੇ ਨੂੰ ਜਨਮ ਦੇਣ ਸਮੇਂ ਸਹਿ ਸੁਭਾਏ ਅਰਪਣ ਕਰ ਦਿੰਦੀ ਹੈ। ਇਸ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰਬਤਾ ਹੈ, ਅਕਾਲ ਪੁਰਖ ਦਾ ਹੁਕਮ ਹੈ, ਡਿਵਾਈਨ ਵਿਲ ਹੈ। ਮਮਤਾ ਦੇ ਇਸ ਅਣਦਿਸਤੇ, ਹਾਂਜੀ ਮਾਂ ਦੀ ਮਮਤਾ ਦੇ ਇਸ ਅਣਦਿਸਤੇ ਗੁੱਜੇ ਛਿੱਪੇ ਹੋਏ ਭੇਦ ਨੂੰ, ਇਸ ਚੁੱਪ ਪ੍ਰੀਤ ਨੂੰ ਅਕਲਾਂ ਵਾਲੇ ਬੁੱਧੀ ਮੰਡਲ ਦੇ ਕੈਦੀ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮੀਠਾ ਲਾਇਆ, ਇਹ ਕਹਿਣ ਕਹਾਣ ਸਮਝਣ ਸਮਝਾਉਣ ਦੀ ਗੱਲ ਹੀ ਨਹੀਂ, ਇਹ ਤਾਂ ਗੱਲ ਹੀ ਹੋਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜਫ਼ਰ ਜਾਲ ਦੀ ਅਤਿਅੰਤ ਪੀੜਾ ਸਹਾਰ ਕੇ, ਜੀਵਨ ਨੂੰ ਜੋਖਮ ਵਿੱਚ ਪਾ ਕੇ, ਆਪਣਾ ਆਪਾ ਵਾਰ ਕੇ, ਆਪਣਾ ਆਪਾ ਵੰਡ ਕੇ, ਸਿਰਾਨੇ ਕਫਨ ਰੱਖ ਕੇ ਬੱਚੇ ਨੂੰ ਨਵਾਂ ਜਨਮ ਦਿੰਦੀ ਹੈ। ਤੇ ਇਸ ਅਲੌਕਿਕ ਕੁਰਬਾਨੀ ਅਤੇ ਇਲਾਹੀ ਚਮਤਕਾਰ ਦੁਆਰਾ ਉਹ ਬੱਚੇ ਨੂੰ ਹੀ ਨਵਾਂ ਜਨਮ ਨਹੀਂ ਦਿੰਦੀ, ਬਲਕਿ ਉਹ ਆਪ ਵੀ ਨਿਰੀਪੁਰੀ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਦੀ ਹੈ ਅਤੇ ਖੁਦ ਪ੍ਰਕਿਰਤੀ ਬਣਦੀ ਹੈ। ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਅਤੇ ਅਸਚਰਜ ਕਰਾਮਾਤ ਹੈ। ਹਾਂਜੀ, ਬੱਚੇ ਨੂੰ ਜਨਮ ਦੇਣਾ, ਖੁਦ ਇਸਤਰੀ ਤੋਂ ਮਾਂ ਦਾ ਸਰੂਪ ਧਾਰਨਾ ਅਤੇ ਖੁਦ ਪ੍ਰਕਿਰਤੀ ਬਣਨਾ, ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਅਤੇ ਅਸਚਰਜ ਕਰਾਮਾਤ ਹੈ ਜਿਸ ਨੂੰ ਅਸੀਂ ਨਹੀਂ ਬੁੱਝਦੇ। ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਸਾਨੂੰ ਆਪਣੇ ਹਿਰਦੇ ਵਿੱਚ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਇਸ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਪ੍ਰਿਤਪਾਲਦਾ, ਨਿਤਸਾਰ ਸੰਭਾਲਦਾ, ਲਾਡ ਲਡਾਉਂਦਾ ਤੇ ਖੇਲ ਖਿਲਾਉਂਦਾ ਹੈ। ਤੇ ਇਸ ਕਰਾਮਾਤੀ ਪ੍ਰੇਮ ਖੇਲ ਵਿੱਚ ਇਲਾਹੀ ਹੁਕਮ ਦਾ ਅਸਚਰਜ ਵਿਸਮਾਦੀ ਪ੍ਰਕਾਸ਼, ਪ੍ਰਗਟਾਵਾ ਅਤੇ ਪ੍ਰਤੀਕ ਹੈ। ਮਮਤਾ ਦੀ ਇਸ ਆਪਾ ਵਾਰਨ ਦੀ ਰੀਝ, ਹਾਂਜੀ ਮਾਂ ਦੇ ਅੰਦਰ ਜੋ ਆਪਾ ਵਾਰਨ ਦੀ ਰੀਝ ਹੈ, ਕਹਿੰਦੇ ਹਨ ਕਿ ਮਮਤਾ ਦੀ ਇਸ ਆਪਾ ਵਾਰਨ ਦੀ ਰੀਝ ਅਤੇ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਉੱਤੇ ਖੁਸ਼ ਹੋ ਕੇ ਕਰਤਾ ਕੀ ਕਰਦਾ ਹੈ, ਆਪ ਇਸ ਚੁਪਰੀ ਦੇ ਭੇਦ ਨੂੰ ਪ੍ਰਕਾਸ਼ਦਾ ਹੈ ਅਤੇ ਮਾਂ ਪਿਆਰ ਵਿੱਚ ਆਪ ਸਿਰਜਣਹਾਰ ਬੱਚੇ ਦਾ ਰੂਪ ਧਾਰ ਕੇ ਮਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਜਦ ਤਾਈਂ ਬੱਚਾ ਆਪਣੀ ਮਾਂ ਦੇ ਪਿਆਰ ਦੀ ਛਤਰ ਛਾਇਆ ਹੇਠ ਰਹਿੰਦਾ ਹੈ, ਉਸਨੂੰ ਕੋਈ ਫਿਕਰ ਚਿੰਤਾ ਸਿਆਣਪ ਨਹੀਂ ਕਰਨੀ ਪੈਂਦੀ। ਉਸਦੀ ਪਰਵਰਿਸ਼ ਮਾਂ ਪਿਆਰ ਰਾਹੀਂ ਇਲਾਹੀ ਹੁਕਮ ਵਿੱਚ ਹੋ ਰਹੀ ਹੈ ਅਤੇ ਉਸ ਦੀਆਂ ਸਾਰੀਆਂ ਲੋੜਾਂ ਸਹਿਜੇ ਹੀ ਪੂਰੀਆਂ ਹੋ ਰਹੀਆਂ ਹਨ। ਜਿਉਂ ਜਿਉਂ ਬੱਚਾ ਵੱਡਾ ਹੁੰਦਾ ਹੈ, ਉਸਦੇ ਅੰਦਰ ਸਿਆਣਪ ਆਉਂਦੀ ਜਾਂਦੀ ਹੈ, ਜਿਸ ਕਾਰਨ ਇਲਾਹੀ ਬਖਸ਼ਿਸ਼ਾਂ ਦੀ ਰਵਾਨਗੀ ਵਿੱਚ ਵਿਘਨ ਪੈਂਦਾ ਜਾਂਦਾ ਹੈ ਅਤੇ ਉਹ ਆਪਣੀ ਹੋਮੇ ਦੇ ਭਰਮ ਪੁਲਾਵੇ ਵਿੱਚ ਫਿਕਰ ਚਿੰਤਾ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਬੱਚਾ ਇਲਾਹੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਇਲਾਹੀ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ ਅਤੇ ਫਿਕਰ ਚਿੰਤਾ ਕਲਪਨਾ ਦੀਆਂ ਪੰਡਾਂ ਚੁੱਕੀ ਫਿਰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਪਾਇਓ ਬਾਲ ਬੁੱਧ ਸੁਖਰੇ। ਦੇਖਣ ਨੂੰ ਤਾਂ ਪ੍ਰਤੀਤ ਹੁੰਦਾ ਹੈ ਕਿ ਉਹਦੀ ਪਰਵਰਿਸ਼, ਬੱਚੇ ਦੀ ਪਰਵਰਿਸ਼ ਉਹਦੇ ਮਾਂ ਬਾਪ ਕਰ ਰਹੇ ਹਨ, ਪਰ ਅਸਲ ਵਿੱਚ ਇਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਜੀ ਸਹਿਜ ਚਾਲ ਦੀ ਪਿਰਮ ਖੇਲ ਹੈ ਤੇ ਇਸ ਗੁੱਜੇ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਜਾਣਦਾ, ਬੁੱਝਦਾ ਤੇ ਪਹਿਚਾਣਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਲਾਹੀ ਸੁਖਦਾਈ ਤੇ ਕਲਿਆਣਕਾਰੀ ਪ੍ਰੇਮ ਸਵਪਨਾ ਦੀ ਗੋਦ ਵਿੱਚੋਂ ਨਿਕਲ ਕੇ ਬੱਚਾ ਆਪਣੀ ਹੋਮੇ ਦੇ ਪਰਮ ਪੁਲਾਵੇ ਵਿੱਚ ਠੋਕਰਾਂ ਖਾਂਦਾ ਅਤੇ ਜਮਾਂ ਦੇ ਵਸ ਪੈਂਦਾ ਹੈ। ਹੁਣ ਬੱਚੇ ਵਿੱਚ ਇਸ ਤਬਦੀਲੀ ਦਾ ਕੀ ਕਾਰਨ ਹੈ ਕਿ ਉਹ ਇਲਾਹੀ ਸੁਖਦਾਈ ਗੋਦ ਨੂੰ ਛੱਡ ਕੇ ਆਪਣੀ ਹੋਮੇ ਕਰਕੇ ਠੋਕਰਾਂ ਖਾਂਦਾ ਅਤੇ ਜਮਾਂ ਦੇ ਵਸ ਪੈਂਦਾ ਹੈ? ਕਹਿੰਦੇ ਹਨ ਬੱਚੇ ਵਿੱਚ ਇਸ ਤਬਦੀਲੀ ਦਾ ਮੁੱਢ ਕਾਰਨ ਉਸਦੇ ਭੋਲੇਪਨ ਦਾ ਤਿਆਗ, ਹੋਮੇ ਦਾ ਪਰਮ, ਮੈਂ ਮੇਰੀ ਦਾ ਅਹਿਸਾਸ ਅਤੇ ਸਿਆਣਪਾਂ ਚਤੁਰਾਈਆਂ ਦਾ ਆਵੇਸ਼ ਹੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੈ ਪਾਓ ਦੂਜਾ ਲਾਇਆ। ਪਾਲਣ ਪੋਸਣ ਦੀ ਇਹ ਕਠਿਨ ਕਿਰਿਆ, ਹਾਂਜੀ ਬੱਚੇ ਨੂੰ ਪਾਲਣ ਪੋਸਣ ਦੀ ਇਹ ਕਠਿਨ ਕਿਰਿਆ ਪ੍ਰੇਮ ਰਸ ਵਿੱਚ ਲੀਨ ਹੋਈ ਮਾਂ ਨੂੰ ਆਨੰਦਮਈ ਲੱਗਦੀ ਹੈ। ਘਰ ਦੇ ਕੰਮਾਂ ਕਾਰਾਂ ਵਿੱਚ ਗਲਤਾਨ ਮਾਂ ਆਪਣੇ ਬੱਚੇ ਵਿੱਚ ਹੀ ਲਿਵ ਲਾਈ ਰੱਖਦੀ ਹੈ। ਚੁੱਲ੍ਹੇ ਵਿੱਚ ਅੱਗ ਬਾਲਦੀ, ਚੱਕੀ ਚੋਂਦੀ, ਪਸੀਨੇ ਦੀ ਬੋਹ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰੁੜ ਰੁੜ ਕੇ ਆਪੇ ਆ ਜਾਂਦਾ ਹੈ ਤੇ ਦੁੱਧ ਚੁੰਗਣ ਲੱਗ ਪੈਂਦਾ ਹੈ। ਮਾਂ ਦੇ ਪਿਆਰ ਦੀਆਂ ਅੰਮ੍ਰਿਤ ਕੁੱਟਾਂ ਪਰਦਾ ਪਰਦਾ ਸਭ ਕੁਛ ਭੁੱਲ ਜਾਂਦਾ ਹੈ। ਜੇਕਰ ਬੱਚਾ ਖੇਡਦਾ ਖੇਡਦਾ ਸੜਿਆਂਗ ਵਾਲੀ ਥਾਂ ਜਾਂ ਗੰਦਲੇ ਪਾਣੀ ਵਿੱਚ ਡਿੱਗ ਪਵੇ, ਗੰਦਾ ਹੋ ਜਾਵੇ, ਉਸ ਦੇ ਸੱਟ ਵੱਜੇ, ਮਾਂ ਭਾਵੇਂ ਸੱਜੀ ਤੱਜੀ ਪੂਰਾ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ, ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ, ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਰੋਂਦੇ ਕੁਰਲਾਂਦੇ ਲਿਬੜੇ ਦਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਲਵੇਗੀ ਅਤੇ ਪਿਆਰ ਨਾਲ ਚੁੰਮ ਛੱਡ ਕੇ ਰੱਬੀ ਪ੍ਰੇਮ ਦੀਆਂ ਅਜਲੀ ਚਰਨਾਟਾਂ ਰਾਹੀਂ ਬਾਲ ਨੂੰ ਦੁੱਧ ਚੁਗਾਉਂਦੀ ਹੈ। ਫਿਰ ਉਸ ਨੂੰ ਲੱਖ ਲੱਖ ਅਸੀਸਾਂ ਦੇ ਕੇ ਲੋਰੀਆਂ ਗਾ ਗਾ ਕੇ ਥਾਪਰ ਥਾਪਰ ਕੇ ਸੁਆਉਂਦੀ ਹੈ। ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ ਅਤੇ ਨਾ ਹੀ ਮੁਕਤੀ ਦੀ ਇੱਛਾ। ਹਾਂਜੀ, ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ ਨਾ ਹੀ ਮੁਕਤੀ ਦੀ ਇੱਛਾ, ਸਗੋਂ ਮਾਂ ਤਾਂ ਪਿਆਰ ਵਿੱਚ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ ਤੇ ਇਹ ਅਲੌਕਿਕ ਇਲਾਹੀ ਪ੍ਰੀਤ ਕਰਿਸ਼ਮਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।